ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਹਿਨਸ ਜਾਗੈ ਨੀਂਦ ਨਾ ਸੋਵੈ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਫੇਰ ਉਪਦੇਸ਼ ਬਖਸ਼ਦੇ ਹਨ, ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਅਹਿਨਸ ਜਾਗੈ ਨੀਂਦ ਨਾ ਸੋਵੈ।
ਫੇਰ ਭਾਈ ਰਾਗ ਨੇ ਉਹ ਅਧਿਕਾਰੀ ਹੋ ਸਕਦਾ ਹੈ ਜਿਹੜਾ ਰਾਗ ਨੇ ਲਿਵ ਵਿੱਚ ਜਾਗਦਾ ਰਹੇ, ਅਵਿਦਿਆ ਰੂਪੀ ਨੀਂਦ ਚ ਨਾ ਕਦੇ ਵੀ ਸੋਵੇ, ਗਿਆਨ ਅਵਸਥਾ ਚ ਜਾਗ ਪਵੇ।
ਸੋ ਜਾਣ ਜਿਸ ਵੇਦ ਨੂੰ ਹੋਵੇ,
ਭਾਈ ਉਹ ਹੀ ਜਾਣਦੇ ਜਿਹਨਾਂ ਨੂੰ ਮਹਾਰਾਜ ਦੇ ਮਿਲਣ ਦੀ ਵੇਦ ਨੂੰ ਪੀੜਾ ਹੋਵੇ, ਜਿਹਨੂੰ ਪ੍ਰੇਮ ਦੀ ਪੀੜ ਲੱਗੀ ਹੋਈ ਹੈ, ਉਹ ਹੀ ਇਸ ਤਰ੍ਹਾਂ ਵਿਰਾਗ ਧਾਰਨ ਜਾਣਦੇ, ਇਹੋ ਜਿਹਾ ਪ੍ਰੇਮ ਲਾਉਣ ਜਾਣਦੇ ਹਨ।
ਪ੍ਰੇਮ ਕੇ ਕਾਨ ਲੱਗੇ ਤਨ ਭੀ,
ਜਿਹਨਾਂ ਦੇ ਤਨ ਸੂਖਮ ਮਨ ਦੇ ਅੰਦਰ ਪ੍ਰੇਮ ਦੀਆਂ ਕਾਨੀਆਂ ਲੱਗੀਆਂ ਹਨ, ਪ੍ਰੇਮ ਦੇ ਤੀਰ ਲੱਗੇ ਹਨ, ਆ ਸਰਦੋ ਰੰਗ ਜਰਦੋ ਨੈਣ ਤਰ, ਕੰਮ ਖਾਣਾ ਕੰਮ ਬੋਲਣਾ ਹਰਾਮ ਸੋਣਾ ਸਮਝ ਲੈਣਾ, ਅਤੇ ਫੇਰ ਬੇਸਬਰ ਬੇਖਿਆਲ ਇੰਤਜ਼ਾਰੀ ਬੇਕਰਾਰੀ, ਇਹ 10 ਨਿਸ਼ਾਨੀਆਂ ਪ੍ਰੇਮੀਆਂ ਦੀਆਂ ਭਾਈ ਨੰਦ ਲਾਲ ਜੀ ਨੇ ਕਿਹਾ, ਇਹ ਪ੍ਰੇਮ ਦੀਆਂ ਕਾਨੀਆਂ ਜਿਹਨਾਂ ਦੇ ਤਨ ਸੂਖਮ ਸਰੀਰ ਵਿੱਚ ਲੱਗੀਆਂ ਹਨ।
ਵੈਦ ਕੀ ਜਾਣੇ ਕਾਰੀ,
ਇਹ ਦੁਨੀਆਂ ਦੇ ਜਿਹੜੇ ਵੈਦ ਹੈ ਕੀ ਜਾਣਦੇ, ਉਹਨਾਂ ਦੀ ਕਾਰੀ ਔਸ਼ਧੀ ਕਰਨ, ਉਹਨਾਂ ਦੇ ਅੰਦਰ ਜਿਸ ਪ੍ਰਕਾਰ ਮਹਾਰਾਜ ਨੇ ਕਿਹਾ ਵੈਦ ਬੁਲਾਇਆ ਵੈਦ ਜੀ ਪਗਲ ਟੰਡੋਲੇ ਵਾ ਭੋਲਾ ਬੈਨ ਜਾਣੀ ਕਰਕ ਕਰੇ ਜੇ ਨਾ ਹੈ, ਵੈਦ ਕੀ ਦਵਾਈ ਜਾਣਦੇ ਹਨ, ਉਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜ ਹੈ ਦਵਾਈ, ਇਹੋ ਹੀ ਹੈ ਮਹਾਰਾਜ ਦਾ ਜਿਹੜਾ ਮਿਲਾਪ ਹੋਵੇ।
ਜਿਸ ਨੂੰ ਸਾਚਾ ਸਿਫਤੀ ਲਾਏ,
ਜਿਸ ਨੂੰ ਸੱਚਾ ਪਾਤਸ਼ਾਹ ਆਪਦੀ ਸਿਫਤ ਧਰਤੀ ਵਿੱਚ ਲਾ ਦੇ,
ਗੁਰਮੁਖ ਬਿਰਲੇ ਕਿਸੇ ਬੁਝਾਏ,
ਕਿਸੇ ਬਿਰਲੇ ਗੁਰਮੁਖ ਨੂੰ ਇਹ ਸੱਚੇ ਪਾਤਸ਼ਾਹ ਬੂਝ ਦਿੰਦੇ ਆ ਸਮਝਾਉਂਦੇ ਹਨ।
ਅੰਮ੍ਰਿਤ ਕੀ ਸਾਰ ਸੋਈ ਜਾਣ,
ਇਹ ਅੰਮ੍ਰਿਤ ਨਾਮ ਦੀ ਸਾਰ ਖਬਰ ਨੂੰ ਉਹ ਹੀ ਪੁਰਖ ਜਾਣ ਸਕਦਾ ਹੈ।
ਇਹ ਅੰਮ੍ਰਿਤ ਕਾ ਵਪਾਰੀ,
ਜਿਹੜਾ ਅੰਮ੍ਰਿਤ ਨਾਮ ਦਾ ਵਪਾਰੀ ਹੋਵੇ, ਮਹਾਰਾਜ ਸਾਹਿਬ ਜੀ ਨੇ ਕਿਹਾ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਅੰਮ੍ਰਿਤ ਛੂਛੇ ਭਾਵ ਕਰੇ, ਜਿਹੜਾ ਅੰਮ੍ਰਿਤ ਪੀਣ ਵਾਲਾ ਉਹ ਕੀ ਤੁਸੀਂ ਸ਼ਰਾਬ ਚ ਪਿਆਰ ਕਰੂ, ਸਿੱਧੋ ਤੁਸੀਂ ਸ਼ਰਾਬਾਂ ਪੀ ਪੀ ਕੇ ਕਵਲੇ ਹੋ ਰਹਿੰਦੇ ਹੋ, ਇਸ ਪ੍ਰਕਾਰ ਲੋਕ ਸ਼ਰਾਬੀ ਹੋ ਰਹਿੰਦੇ, ਅੰਮ੍ਰਿਤ ਦੀ ਉਹਨਾਂ ਨੂੰ ਕਦਰ ਨਹੀਂ ਹੈ। ਸੋ ਹਜ਼ੂਰ ਫਰਮਾਉਂਦੇ ਹੈ ਅੰਮ੍ਰਿਤ ਦੀ ਸਾਰ ਨੂੰ, ਨਾਮ ਅੰਮ੍ਰਿਤ ਦੀ ਸਾਰ ਨੂੰ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਦੀ ਸਾਰ ਨੂੰ ਉਹ ਹੀ ਜਾਣ ਸਕਦੇ ਹੈ।
ਜੇ ਅੰਮ੍ਰਿਤ ਕਾ ਵਾਪਾਰ,
ਜਿਹੜੇ ਭਾਈ ਜੋ ਤੋ ਪ੍ਰੇਮ ਖੇਲਣ ਕਾ ਚਾਹ, ਸਿਰ ਤਵ ਤਲੀ ਗਲੀ ਮੇਰੀ ਆ, ਇੱਕ ਪਾਰ ਮਾਰਗ ਪੈਰ ਭਰੀਜੈ, ਸਿਰ ਬੀਜੈ ਕਾਣ ਨਾ ਕੀਜੈ। ਜਿਹੜੇ ਅੰਮ੍ਰਿਤ ਦੇ ਵਪਾਰੀ ਆ ਆਪਣਾ ਸਿਰ ਦੇ ਕੇ, ਕਬੀਰ ਸਾਹਿਬ ਜੀ ਨੇ ਕਿਹਾ ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਅਰਪ ਕਰਕੇ ਜਿਹਨਾਂ ਨੇ ਨਾਮ ਅੰਮ੍ਰਿਤ ਮੁੱਲ ਲਿਆ ਹੈ, ਉਹ ਅੰਮ੍ਰਿਤ ਦੇ ਵਪਾਰੀ ਜਾਣ ਸਕਦੇ ਹੈ। ਦੂਸਰੇ ਨੂੰ ਕੀ ਸਮਝ ਹੈ ਇਸ ਦੀ,
ਰਹਾਉ ਫਿਰ ਸੇਤੀ ਧਨ ਪ੍ਰੇਮ ਰਚਾਏ।
ਇਸਤਰੀ ਉਹ ਹੀ ਹੈ ਸਤਵੰਤੀ ਕਹਾ ਸਕਦੀ ਹੈ, ਰਹਾਉ ਬਸਰਾਮ ਦੇ ਕਹਿੰਦੇ ਜਿਹੜੀ ਪਤੀ ਦੇ ਨਾਲ ਇਸਤਰੀ ਪ੍ਰੇਮ ਰਚਾਵੇ, ਪਰਾਏ ਪੁਰਖਾਂ ਨੂੰ ਨਾ ਤੱਕੇ, ਅਵਰਾ ਦੇਖਣਾ ਸੁਣਿਆ ਭਾਖੇ, ਨਾ ਹੋਰਨਾਂ ਦੇ ਰੂਪਾਂ ਵੱਲ ਵੇਖੇ, ਨਾ ਹੋਰਨਾਂ ਦੀ ਵਡਿਆਈ ਸੁਣੇ, ਨਾ ਗੁਪਤ ਗੱਲਾਂ ਹੋਰਨਾਂ ਦੇ ਨਾਲ ਕਰੇ, ਉਹ ਸਤਵੰਤੀ ਕਹਾ ਸਕਦੀ ਹੈ। ਇਸੇ ਪ੍ਰਕਾਰ
ਫਿਰ ਸੇਤੀ ਧਨ ਪ੍ਰੇਮ ਰਚਾਏ,
ਫਿਰ ਪਤੀ ਕੌਣ ਹੈ, ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਧਨ ਕੌਣ ਹੈ, ਜਿਗਿਆਸੂਆਂ ਦੀ ਜਿਹੜੀ ਬਿਰਤੀ ਹੈ, ਇਹ ਜਿਨ੍ਹਾਂ ਦੀ ਬ੍ਰਹਮਾਕਾਰ ਬਿਰਤੀ ਹੋ ਕੇ ਮਹਾਰਾਜ ਨਾਲ ਪ੍ਰੇਮ ਵਿੱਚ ਆਉਂਦੀ ਹੈ।
ਗੁਰ ਕੈ ਸ਼ਬਦ ਤਥਾ ਚਿੱਤ ਲਾਏ,
ਗੁਰੂ ਸਾਹਿਬ ਦੇ ਸ਼ਬਦ ਕਰਕੇ ਉਸ ਵਿੱਚ ਚਿੱਤ ਨੂੰ ਲਾਵੇ, ਤੇ ਫਿਰ ਤਸਾ ਤੈਸਾ ਸਰੂਪ ਹੀ ਹੋ ਜਾਂਦੀ ਹੈ ਉਲਟ ਕੇ, ਜਿਵੇਂ ਨਦੀਆਂ ਨਾਲੇ ਸਾਰੇ ਉਲਟ ਕੇ ਸਮੁੰਦਰ ਚ ਸਮੁੰਦਰ ਹੀ ਬਣ ਜਾਂਦੇ ਹੈ। ਗੁਰਾਂ ਦੇ ਸ਼ਬਦ ਕਰਕੇ ਜਿਹਾ ਜਿਹਾ ਉਹ ਪਿਆਰਾ ਹੈ ਨਾ, ਸਾਰਿਆਂ ਦਾ ਪਰਮ ਪ੍ਰੇਮ ਦਾ ਸਫਲ ਹੈ, ਜਤਰ ਤਤਰ ਦਿਸਾ ਵਿਸਾ ਹੋ ਫੈਲੋ ਨਾਲ, ਤਿਹਾ ਜਿਹਾ ਚਿੱਤ ਉਹਦੇ ਚ ਲਾਉਣਾ ਚਾਹੀਦਾ, ਐਵੇਂ ਝੂਠਾ ਜਿਹਾ ਪ੍ਰੇਮ ਲਾਵੇ, ਧੋਖਾ ਮੀਚ ਕੇ ਤੇਲ ਪਾ ਪਾ ਕੇ ਆਖਣ ਭੀਤਰ ਤੇਲ ਕੋ ਡਾਰਸ ਲੋਗਨ ਨੀਰ ਬਹਾਵੇ ਦਿਖਾਵੇ, ਇਹੋ ਜਿਹਾ ਪਖੰਡੀ ਨਾ ਹੋਵੇ। ਗੁਰੂ ਸਾਹਿਬ ਦੇ ਸ਼ਬਦ ਦੁਆਰਾ ਤੇ ਸਰੂਪ ਦਾ ਜੇ ਉਹੋ ਜਿਹਾ ਸਰੂਪ ਇਹਨੂੰ ਬਣਨਾ ਨਾ ਉਲਟ ਕੇ, ਜਿਨ ਜਾਤਾ ਸੋ ਤੁਸੀਂ ਜਿਹਾ 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 ਉਹਦਾ ਕਿਰਤ ਗੁਣਾਂ ਨੂੰ ਵੀ ਪਾਲਦਾ ਪ੍ਰੇਮ ਹੈ, ਐਸਾ ਹੀ ਵਾਹਿਗੁਰੂ ਨਾਲ ਚਿੱਤ ਲਾਉਣਾ ਕਰੇ।
ਸਹਿਜ ਸੇਤੀ ਧਨ ਖਰੀ ਸੁਹੇਲੀ,
ਸਹਿਜ ਸ਼ਕਤੀ ਦੇ ਸਹਿਤ ਉਹ ਜਿਗਿਆਸੂ ਰੂਪੀ ਧਨ ਖਰੀ ਅਤਿਅੰਤ ਸੁਹੇਲੀ ਸੁਖਾਲੀ ਹੈ।
ਕ੍ਰਿਸ਼ਨਾ ਤਿਖਾ ਨਿਵਾਰੀ ਜੀ,
ਅੰਦਰ ਹੋਰ ਦੇ ਪਦਾਰਥਾਂ ਦੇ ਹੋਰਨਾਂ ਪੁਰਖਾਂ ਦੀ ਤ੍ਰਿਸ਼ਨਾ ਨਹੀਂ ਹੈ ਤੇ ਤੇਜ ਇਹਨਾਂ ਨੂੰ ਮੇਲ ਦਿੱਤੀ ਹੈ ਲੋਕ ਪ੍ਰਲੋਕ ਦੇ ਦੁਰ ਭੋਗਾਂ ਦੀ। ਇਸੇ ਪ੍ਰਕਾਰ ਕ੍ਰਿਸ਼ਨਾ ਦੀ ਤੇਜ ਇਹਨਾਂ ਦੀ ਮਿਟ ਗਈ ਰਸਾਂ ਕਸਾਂ ਦੇ ਭੋਗਣ ਦੀ, ਅਤੇ ਇਸੇ ਪ੍ਰਕਾਰ ਸਵਰਗ ਲੋਕ ਬ੍ਰਹਮ ਲੋਕ ਦੇ ਦੁਰ ਭੋਗਾਂ ਦੀ ਵੀ ਤੇਜ ਇਹਨਾਂ ਨੇ ਨਿਰਤ ਕਰ ਦਿੱਤੀ ਹੈ। ਐਸੇ ਲੋਕ ਹਨ ਪੁਰਖ
ਸਹਿਸਾ ਤੋੜੇ ਭਰਮ ਚੁਕਾਏ,
ਸੰਸਾ ਜਿਹੜਾ ਪ੍ਰਮਾਣ ਪਰਮੇ ਵਪਰਜੇ ਆਦਿ ਇਸ ਨੂੰ ਤੋੜ ਦੇਵੇ ਸਰਮਣ ਮੰਨਣ ਜਸਨ ਦੁਆਰਾ, ਤੇ ਭਰਮ ਜਿਹੜਾ ਸਰੂਪ ਦਾ ਪਿਆ ਵੀ ਮੈਂ ਜੀਵ ਵੱਖਰਾ ਹੈ ਇਸ ਭਰਮ ਨੂੰ ਚੁਕਾ ਦੇਵੇ ਅੰਦਰੋਂ।
ਸਹਿਜੇ ਸਿਫਤੀ ਧਨਖ ਚੜਾਏ,
ਸਹਿਜੇ ਮਹਾਰਾਜ ਸਾਹਿਬ ਦੀ ਜਿਹੜੀ ਸਿਫਤ ਕਰਨੀ ਹੈ ਇਸ ਸਿਫਤ ਕਰਨ ਕਰ ਰੂਪ ਪਰਮੇਸ਼ਰ ਦੇ ਪ੍ਰੇਮ ਰੂਪੀ ਤੀਰਾਂ ਦੇ ਨਾਲ ਮਨ ਰੂਪੀ ਧਨਖ ਨੂੰ ਚੜਾਵੇ, ਮਨ ਨੂੰ ਹਰ ਵਕਤ ਸ਼ਬਦ ਵਿੱਚ ਜੋੜੀ ਰੱਖੇ, ਮਨ ਦੀ ਕਮਾਨ ਬਣਾ ਕੇ ਪ੍ਰੇਮ ਦੇ ਤੀਰ ਸਹਿਜੇ ਚੜਾਉਣਾ ਕਰੇ, ਪਰਮੇਸ਼ਰ ਦੀ ਸਿਫਤ ਕਰਦਾ ਹੋਇਆ। ਸਿਫਤੀ ਪਰਮੇਸ਼ਰ ਚ ਜਿਹੜੇ ਆਪਣੀ ਜਿਹੜੀ ਨਿਰਮਾਣਤਾ ਵਾਲੀ ਬੁੱਧੀ ਹੈ ਇਹ ਕਮਾਨ ਬਣਾਈ ਜਿਹਨਾਂ ਨੇ, ਪ੍ਰੇਮ ਦੇ ਤੀਰ ਜਿਹਨਾਂ ਨੇ ਬਣਾਏ ਹੈ, ਤੁਰਿਆ ਪਦ ਜਿਹੜਾ ਚੜਾਉਣਾ ਇਹ ਧਨਖ ਨੂੰ ਚੜਾਉਣਾ ਕਰੇ, ਕਿਉਂ ਸਹਿਜੇ ਸਰੂਪ ਦੇ ਵਿੱਚ ਸਿਫਤੀ ਦੇ ਵਿੱਚ ਬਿਰਤੀ ਸਿੱਧ ਹੋ ਜਾਂਦੀ ਹੈ। ਐਸਾ ਗਿਆਨ ਰੂਪੀ ਧਨਖ ਚੜਾਉਣੇ ਕਰਕੇ ਜਾਂ ਧਰਮ ਰੂਪੀ ਧਨਖ ਨੂੰ ਚੜਾਉਣਾ ਕਰੇ, ਧਰਮ ਧਨਖ ਕਰ ਗਏ ਹੋ ਭਗਤ ਸੀ ਲੈ ਸਰ ਲੜਿਓ।
ਗੁਰ ਕੈ ਸ਼ਬਦ ਮਰੇ ਮਨ ਮਾਰੇ,
ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵਤ ਧਾਰ ਤੋਂ ਮਰੇ, ਮਨ ਦਾ ਜਿਹੜਾ ਮੰਦਾ ਸੁਭਾਅ ਹੈ ਵਾਸ਼ਨਾ ਵਾਲਾ ਇਸ ਨੂੰ ਮਾਰ ਨਾ ਕਰੇ, ਵਿਕਾਰੀ ਸੁਭਾਅ ਨਾ ਮਨ ਦਾ ਰਹਿਣ ਦੇਵੇ, ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ ਚੰਗਾ ਬਣਾਵੇ।
ਸੁੰਦਰ
ਜਿਹੜਾ ਸਾਧ ਸੰਗਤ ਜੀ ਆਦਤਾਂ ਛੱਡਣੀਆਂ ਇਹਦਾ ਨਾਮ ਮਾਰਨਾ ਹੈ। ਜਿਵੇਂ ਕੋਈ ਸ਼ਰਾਬੀ ਆਦਮੀ ਬਾਹਲੀ ਸ਼ਰਾਬ ਪੀਣ ਵਾਲਾ ਹੋਵੇ, ਸਾਰਿਆਂ ਦੇ ਨਾਲ ਪੀਂਦਾ ਖਾਂਦਾ ਰਿਹਾ ਹੋਵੇ, ਜਿੱਦਣ ਕਿਤੇ ਉਹਦੇ ਦੋਸਤ ਆ ਕੇ ਮੰਡਲੀ ਇਕੱਠੀ ਹੋ ਜੇ ਕਹੇ ਵੀ ਸਾਨੂੰ ਪਿਆ, ਕਹਿੰਦੇ ਵੀ ਮੈਂ ਤਾਂ ਛੱਡਤੀ ਪੀਣੀ, ਉਹ ਕਹਿੰਦੇ ਮਰ ਗਿਆ ਸਾਡੇ ਵੱਲੋਂ, ਕਹਿੰਦੇ ਮਰਿਆ ਹੀ ਸਮਝ ਲਓ। ਇਸ ਤਰ੍ਹਾਂ ਉਗਣਾ ਦੇ ਛੱਡਣ ਦਾ ਨਾਮ ਮਰਨਾ ਹੈ, ਇੱਥੇ ਗਲ ਘੁੱਟ ਕੇ ਮਾਰਨ ਦਾ ਨਾਮ ਨਹੀਂ ਹੈ।
ਸੁੰਦਰ ਯੋਗਾ ਸ਼ਬਦ ਗੁਰ ਕੈ ਸ਼ਬਦ ਮਰੇ ਮਨ ਮਾਰੇ,
ਗੁਰੂ ਸਾਹਿਬ ਦੇ ਸ਼ਬਦ ਦੁਆਰਾ ਵਿਕਾਰਾਂ ਵੱਲੋਂ ਮਰੇ, ਮਨ ਤੇ ਮੰਦੇ ਸੁਭਾਅ ਨੂੰ ਮਾਰ ਨਾ ਕਰੇ।
ਸੁੰਦਰ ਯੋਗਾ ਧਾਰੀ,
ਉਹ ਭਾਈ ਸੁੰਦਰ ਹੈ ਯੋਗ ਦੇ ਧਾਰਨ ਵਾਲਾ, ਉਹ ਸੁੰਦਰ ਜਿਸ ਪ੍ਰਕਾਰ ਸਾਧ ਸਿੰਘ ਜੀ ਸੁੰਦਰਾਂ ਸੀ, ਉਹ ਯੋਗੀ ਸਾਰੇ ਫਸ ਗਏ ਸੀ ਉਹਦਾ ਰੂਪ ਵੇਖ ਕੇ, ਇੱਕ ਪੂਰਨ ਯੋਗੀ ਸੀ ਬਚ ਗਿਆ ਸੀ। ਇਸੇ ਪ੍ਰਕਾਰ ਸੁੰਦਰਾਂ ਜਿਹੜੀ ਮਾਇਆ ਹੈ ਇਸ ਵੱਲੋਂ ਯੋਗਾ ਜਿਵੇਂ ਪੂਰਨ ਭਗਤ ਬਚਿਆ ਸੀ, ਇਸ ਪ੍ਰਕਾਰ ਯੋਗ ਬਿਰਤੀ ਨੂੰ ਧਾਰਨ ਵਾਲਾ ਮਾਇਆ ਦੇ ਮੋਹ ਤੋਂ ਬਚਣਾ ਕਰੇ, ਉਹ ਸੁੰਦਰ ਭਗਤੀ ਵਾਲਾ ਯੋਗ ਨੂੰ ਧਾਰਨ ਵਾਲਾ ਹੈ।
ਹਉਮੈ ਜਲਿਆ ਮਨੋ ਵਿਸਾਰੇ,
ਇਹ ਜੀਵ ਹਉਮੈ ਕਰਕੇ ਤਾਂ ਜਲ ਹੀ ਗਿਆ ਹੈ। ਕਿਸ ਪ੍ਰਕਾਰ ਜਲ ਗਿਆ? ਕਹਿੰਦੇ ਮਨ ਚੋਂ ਵਿਸਾਰ ਦਿੱਤਾ, ਮਨ ਚੋਂ ਵਿਸਾਰਨੇ ਕਰਕੇ ਹੋਮਾ ਹੀ ਹੈ ਨਾ, ਹੋਮਾ ਕਰਕੇ ਜਲ ਰਿਹਾ ਹੈ, ਹੋਮਾ ਕਾਮ ਕੋ ਸਾੜ ਰਹੇ, ਇਸਦੇ ਤਾਂ ਹੀ ਅਗਨੀ ਦੀ ਨਿਆਈ।
ਜਮਪੁਰ ਵੱਜੇ ਖੜਗ ਕਰਾਰੇ,
ਇਹ ਤਾਂ ਜਮਾਂ ਦੀ ਪੁਲੀ ਚ ਫੇਰ ਇਸਦੇ ਕਰਾਰੇ ਤਕੜੇ ਖੰਡੇ ਵੱਜਣਗੇ, ਤਲਵਾਰਾਂ ਵੱਜਣਗੀਆਂ, ਜਮਾਂ ਦੀ ਪੁਲੀ ਚ ਵੀ ਲਾਣਤਾ ਰੂਪੀ ਖੜਗ ਵੱਜਣਗੇ, ਜਿਹੜੇ ਕੀਤੇ ਉਗਣ ਉਹ ਹੀ ਇਹਨੇ ਤਲਵਾਰਾਂ ਬਣ ਕੇ ਵੱਜਣਗੇ ਜਮਾਂ ਦੀ ਪੁਰੀ ਵਿੱਚ।
ਆਪ ਕਹਿ ਕਹੇ ਨਾਮ ਨਾ ਮਿਲੇ,
ਜਦੋਂ ਅੰਤ ਦਾ ਵੇਲਾ ਉਦੋਂ ਕਹੋਗੇ ਮੈਂ ਮੈਨੂੰ ਨਾਮ ਜਪ ਲਿਆ ਕਿ ਜੀ ਮੈਂ ਹੁਣ ਜਪ ਲਵਾਂ, ਉਸ ਵੇਲੇ ਜਪ ਦੂਤ ਕਹਿਣਗੇ ਤੈਨੂੰ
ਆਪ ਕਹਿ ਕਹੇ ਨਾਮ ਨਾ ਮਿਲੇ,
ਹੁਣ ਤਾਂ ਭਾਈ ਘੋਰ ਨੂੰ ਵੱਜਣ ਲੱਗ ਗਿਆ ਤੇਰਾ, ਇਸ ਵੇਲੇ ਕਿਹਾ ਹੋਇਆ ਹੁਣ ਨਾਮ ਨੀ ਜਪਿਆ ਜਾ ਸਕਦਾ। ਜਿਵੇਂ ਕੋਈ ਪਿੜਾਂ ਵਿੱਚ ਲਿਆਵੇ ਖੇਤੀ ਤੇ ਉਦੋਂ ਕਹੇ ਮੈਂ ਹੁਣ ਬੀਜ ਕੇ ਵੱਢ ਲਵਾਂ ਛੇਤੀ, ਹੁਣ ਇਸ ਵੇਲੇ ਅੰਤ ਦੇ ਵੇਲੇ ਕਿਹਾ ਨੀ ਜਪਿਆ ਜਾਂਦਾ, ਪਹਿਲਾਂ ਜੇ ਜਪ ਲੈਂਦਾ ਤੇਰੇ ਕੰਮ ਆਉਣਾ ਸੀ ਇਸ ਵੇਲੇ।
ਤੂੰ ਸਹੁ ਜੀਅੜੇ ਭਾਰੀ,
ਇਹ ਜੀਵ ਤਾਂ ਜਿਹੜੇ ਉਗਣ ਕੀਤੇ ਹੈ ਉਹਨਾਂ ਦਾ ਫਲ ਦੁੱਖ ਹੀ, ਹੁਣ ਸਾਰ ਦੁੱਖ ਹੀ ਭੋਗਣਾ ਪਵੇਗਾ, ਨਰਕਾਂ ਦੇ ਚ ਪੈਣਾ ਕਰ, ਟੇਢੀਆਂ ਜੂਨਾਂ ਚ ਪੈਣਾ ਕਰ, ਆਪਦਾ ਕੀਤਾ ਹੋਇਆ ਜਿਹੜਾ ਕਰਨ ਦਾ ਫਲ ਹੈ ਉਹ ਭਾਰੀ ਦੁੱਖ ਆਪਦਾ ਭੋਗਣਾ ਕਰ।
ਮਾਇਆ ਮਮਤਾ ਪਵੇ ਖਿਆਲੀ,
ਉਦੋਂ ਫਿਰ ਭਾਈ ਤੂੰ ਮਾਇਆ ਦੀ ਮੇਰ ਦੇ ਖਿਆਲਾਂ ਚ ਪੈ ਜਾਂਦਾ, ਮੇਰੀ ਇੰਨੀ ਮਾਇਆ ਜੋੜੀ ਸੀ, ਇੰਨੀ ਦੱਬੀ ਹੋਈ ਸੀ, ਇੰਨੀ ਵਿਆਜ ਤੇ ਦਿੱਤੀ ਹੋਈ ਸੀ, ਇੰਨੀ ਮੇਰੀ ਵਪਾਰ ਚਲਾਈ ਹੋਈ ਸੀ, ਉਦੋਂ ਅੰਤ ਦਾ ਵੇਲਾ ਹੋ ਤੇਰਾ ਮਾਇਆ ਦੀ ਮੇਰ ਦੇ ਖਿਆਲਾਂ ਚ ਪੈ ਜਾਏਗਾ।
ਜਮਪੁਰ ਫਸ ਹੈਗਾ ਜਮ ਜਾ,
ਇਸ ਪ੍ਰਕਾਰ ਭਾਈ ਜਮਾਂ ਦੀ ਜਾਲੀ ਜਦੋਂ ਆ ਪਈ ਫਿਰ ਜਮਾਂ ਦੀ ਪੂਰੀ ਚਲਿਆ ਜਾਏਗਾ, ਫਸਿਆ ਹੋਇਆ ਟੇਢੀਆਂ ਜੂਨਾਂ ਚ ਪਵੇਗਾ, ਇਸ ਪ੍ਰਕਾਰ ਦੀ ਤੇਰੀ ਹਾਲਤ ਹੋਵੇਗੀ, ਜੰਮਣ ਮਰਨ ਦੀ ਜਾਲੀ ਤੇਰੇ ਉੱਤੇ ਪੈ ਜਾਏਗੀ, ਫੇਰ ਵਾਰ ਵਾਰ ਜੂਨਾ ਚ ਭਰਦਾ ਫਿਰੇਗਾ।
ਖੇਦ ਕੇ ਬੰਧਨ ਤੋੜ ਨਾ ਸੰਕ ਹੈ,
ਹੇ ਜੀਵ ਤੂੰ ਹੇਤ ਮੋਹ ਦੇ ਬੰਧਨ ਚਾਹੀਦਾ ਸੀ ਤੈਨੂੰ ਹੁਣੇ ਤੋੜ ਲੈਂਦਾ, ਜੇ ਹੁਣ ਨਾ ਟੁੱਟੇ ਫੇਰ ਕਦੋਂ ਤੋੜੇਗਾ। ਇਹ ਮੋਹ ਦੇ ਬੰਧਨ ਤੂੰ ਤੋੜ ਨਹੀਂ ਸਕਦਾ ਹੈ,
ਤਾਂ ਜਮ ਕਰੇ ਖੁਆਰੀ,
ਇਸੇ ਕਰਕੇ ਮੋਹ ਚ ਫਸਿਆ ਕਰਕੇ ਜਮ ਤੈਨੂੰ ਖਰਾਬ ਕਰੇਗਾ। ਹੇ ਪੁਰਖ
ਨਾ
ਤੇਰੀ ਕਰਤੂਤ ਅਨੁਸਾਰ ਖੁਆਰ ਕਰੇਗਾ ਜਮ।
ਨਾ ਹਉ ਕਰਤਾ ਨਾ ਮੈਂ ਕੀਆ,
ਜੇ ਛੁੱਟਣਾ ਤਾਂ ਅਰਦਾਸ ਕਰ ਹੇ ਸੱਚੇ ਪਾਤਸ਼ਾਹ, ਨਾ ਮੈਂ ਹੰਗਤਾ ਸਹਿਤ ਅੰਤਾ ਕਰਨ ਦੇ ਮਾਨੀ ਹੋ ਕੇ ਕਰਦਾ ਹਾਂ ਕੁਝ, ਤੇ ਨਾ ਮੈਂ ਪਿੱਛੇ ਮਾਰਾ ਕੋਈ ਕਰਤੱਵ ਕੀਤਾ ਹੈ।
ਅੰਮ੍ਰਿਤ ਨਾਮ ਸਤਿਗੁਰ ਦੀ,
ਮੈਂ ਮਾਰਾ ਅੰਮ੍ਰਿਤ ਨਾਮ ਜਪਿਆ ਹੈ, ਮੈਨੂੰ ਸਤਿਗੁਰਾਂ ਨੇ ਅੰਮ੍ਰਿਤ ਨਾਮ ਦਿੱਤਾ, ਜਿਨ੍ਹਾਂ ਨੇ ਜਪਿਆ ਉਹ ਹਉਮੈ ਤੋਂ ਮਮਤਾ ਤੋਂ ਛੁੱਟ ਗਏ ਸਾਧ ਸੰਗਤ ਜੀ, ਇਉਂ ਬੰਧਨ ਨੀ ਉਹਨਾਂ ਨੂੰ ਪੈਂਦੇ ਹਨ।
ਜਿਸ ਤੂੰ ਦੇਹ ਤਿਸੈ ਕਿਆ ਚਾਰ,
ਹੇ ਪਰਮੇਸ਼ਰ ਜਿਨ੍ਹਾਂ ਨੂੰ ਤੂੰ ਆਪਣਾ ਅੰਮ੍ਰਿਤ ਨਾਮ ਦੇ ਦੇਣੇ, ਉਹਨਾਂ ਦੇ ਨਾਲ ਕਿਸੇ ਦਾ ਕੀ ਚਾਰਾ ਜੋਰ ਚੱਲ ਸਕਦਾ ਹੈ, ਕੋਈ ਸਰੀਰ ਥੋੜਾ ਵੀ ਬਣਾ ਲਵੇਗਾ।
ਨਾਨਕ ਸ਼ਰਨ ਤੁਮਾਰੀ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੇ ਪਰਮੇਸ਼ਰ ਆਪ ਦੀ ਸ਼ਰਨ ਹਾਂ। ਇਸ ਪ੍ਰਕਾਰ 12 ਸ਼ਬਦ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮਾਰੂ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਨੇ ਚੌਪ ਦੇ, ਦੁੱਪ ਦੇ, ਪੰਜ ਪਦੇ, 6 ਪੌੜੀਆਂ ਵਾਲੇ ਉਚਾਰਨ ਕੀਤੇ ਹਨ।
ਮਾਰੂ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਹ ਬੈਸਲ ਹੈ ਤਹ ਬੈਸਾ ਸੁਆਮੀ।
ਸਾਧ ਸੰਗਤ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਗੋਂਦਾ ਖੱਤਰੀ ਜਦੋਂ ਆਇਆ ਹੈ, ਇਸ ਦੇ ਗੋਇੰਦਵਾਲ ਦਾ ਫੇਰ ਪਿਆ ਸੀ, ਇਹ ਵਸਾਉਣਾ ਚਾਹੁੰਦਾ ਸੀ। ਉਸ ਵੇਲੇ ਵਸਾਉਣ ਵੇਲੇ ਇਸਨੇ ਆੜਾ ਦੇ ਬੂਹਾ ਜਦੋਂ ਉਸ ਵਕਤ ਇਸ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਮਹਾਰਾਜ ਜੀ, ਗੁਰੂ ਘਰ ਵਾਸਤੇ ਮੈਂ ਜ਼ਮੀਨ ਦਿੰਦਾ, ਜਿੰਨੀ ਆਬਾਦ ਹੋ ਜਾਵੇ ਉਹ ਸਾਰੀ ਵਿੱਚੋਂ ਆਪ ਨੂੰ ਜਿੰਨੀ ਮਨ ਪਾਉਂਦੀ ਹੈ ਜ਼ਮੀਨ ਲੈ ਲਓ, ਆਪ ਉਸ ਨਗਰ ਨੂੰ ਵਸਾਉਣਾ ਕਰੋ, ਕਿਰਪਾ ਕਰੋ। ਮਹਾਰਾਜ ਨੇ ਕਿਹਾ ਭਾਈ ਉਹ ਨਗਰ ਵਸਦਾ ਕਿਉਂ ਨਹੀਂ? ਮਹਾਰਾਜ ਜੀ, ਮੇਰੇ ਝੂਠਾ ਨੇਮ ਚੱਕਿਆ ਗਿਆ ਸੀ, ਝੂਠੇ ਨੇਮ ਕਰਕੇ ਮੈਂ ਮੁਕੱਦਮਾ ਤਾਂ ਲਿਆ ਜਿੱਤ, ਹੁਣ ਉੱਥੇ ਉਹ ਝੂਠਾ ਨੇਮ ਕਰਨੇ ਕਰਕੇ ਮਹਾਰਾਜ ਪ੍ਰੇਤਾਂ ਦਾ ਵਾਸਾ ਹੋ ਗਿਆ, ਉਹ ਵਸਦਾ ਨਹੀਂ ਹੈ ਥਾਂ। ਸੁਣ ਕੇ ਮਹਾਰਾਜ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਦੀ ਪਰਖ ਕਰਨ ਵਾਸਤੇ ਦਾਤੂ ਤੇ ਦਾਸੂ ਜੀ ਨੂੰ ਪਾਸ ਬੁਲਾਇਆ ਕਿ ਭਾਈ ਇਹ ਗੋਂਦੇ ਖੱਤਰੀ ਦੇ ਨਾਲ ਜਾਓ, ਜਾ ਕੇ ਉੱਥੇ ਨਗਰ ਆਬਾਦ ਕਰਾਓ। ਇਹ ਕਹਿਣ ਲੱਗੇ, ਮਹਾਰਾਜ ਉੱਥੇ ਭੂਤਰੇ ਸੁਣੇ ਆ, ਬੜੇ ਬੜੇ ਦਿਓ ਰਹਿੰਦੇ ਆ, ਅਸੀਂ ਆਪਦੀ ਪੂਰੀ ਖਡੂਰ ਸਾਹਿਬ ਰਹਿੰਦੇ, ਕਿਉਂ ਅਸੀਂ ਜਾਈਏ? ਇੱਥੇ ਹੀ ਚੰਗੇ ਹੈ। ਕਿਉਂ ਦੋਹਾਂ ਸਾਹਿਬਜ਼ਾਦਿਆਂ ਨੇ ਆਗਿਆ ਨਾ ਮੰਨੀ ਗੁਰੂ ਅੰਗਦ ਸਾਹਿਬ ਜੀ ਦੀ, ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਆਗਿਆ ਕੀਤੀ, ਆਪ ਖੜੇ ਹੋ ਗਏ। ਖੜੇ ਹੋ ਕੇ ਕਿਹਾ, ਮਹਾਰਾਜ ਹਜ਼ੂਰ ਕੀ ਆਗਿਆ ਹੈ? ਮਹਾਰਾਜ ਕਹਿੰਦੇ ਆ, ਸਾਡੀ ਹੱਥ ਦੀ ਛਿੱਟੀ ਲੈ ਜਾਓ, ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜਿੱਥੇ ਜਿੱਥੇ ਹਿਲਾਓਗੇ ਸਾਰੇ ਪ੍ਰੇਤਾਂ ਦੇ ਡੇਰੇ ਉੱਥੋਂ ਕੂਚ ਕਰ ਜਾਣਗੇ, ਅਤੇ ਗੁਰੂ ਘਰ ਦੀ ਉਹ ਜਗ੍ਹਾ ਬਣ ਜਾਏਗੀ। ਉੱਥੇ ਗੋਂਦੇ ਨੂੰ ਵੀ ਵਸਾਉਣਾ ਕਰੋ, ਤੁਸੀਂ ਵੀ ਗੁਰੂ ਨਗਰ ਨੂੰ ਵਸਾਉਣਾ ਕਰੋ। ਇਹ ਸੁਣ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜਿਸ ਤਰ੍ਹਾਂ ਆਗਿਆ ਕਰੋ। ਸਤਿਗੁਰੂ ਜੀ ਦੀ ਆਗਿਆ ਪਾ ਕੇ ਮਹਾਰਾਜ ਸਾਹਿਬ ਜਦੋਂ ਗਏ, ਉਹ ਫੇਰ ਉੱਤੇ ਗੋਂਦਵਾਲ ਸਾਹਿਬ ਦੇ ਉੱਤੇ ਛਿੱਟੀ ਫੇਰੀ ਤੇ ਸਾਰੇ ਪ੍ਰੇਤਾਂ ਡੇਰੇ ਅੱਗ ਲੱਗ ਗਈ, ਉਹਨਾਂ ਨੂੰ ਬੜੀ ਕਾਹਲੀ ਨਾਲ ਉੱਠ ਕੇ ਤੁਰੇ। ਉਸੇ ਵੇਲੇ ਦਾ ਜ਼ਿਕਰ ਹੈ ਕਿ ਇੱਕ ਦੇ ਬੱਚਾ ਪੈਦਾ ਹੋਣ ਦਾ ਸਮਾਂ ਸੀ ਦੈਂਤਨੀ ਦਾ, ਉਹ ਉੱਠ ਕੇ ਭੱਜ ਨਿਕਲੀ, ਜੋ ਪਤੀ ਨਾਲ ਵੇਖਿਆ ਉਹਦੇ ਪੇਟ ਵਿੱਚੋਂ 2 ਬੱਚੇ ਨਿਕਲੇ, ਇੱਕ ਦੀ ਬਾਂਹ ਟੁੱਟ ਗਈ ਤੇ ਇੱਕ ਦੀ ਅੱਖ ਦੇ ਉੱਤੇ ਜਵਾਰ ਦੇ ਉੱਥੇ ਕੱਟੀ ਹੋਈ ਜਵਾਰ ਸੀ, ਉਸ ਦੇ ਟੰਡੇ ਸਨ, ਉਹ ਵੱਜ ਕੇ ਅੱਖ ਕਾਣੀ ਹੋ ਗਈ। ਉਹ ਲੈ ਕੇ ਦੋਵੇਂ ਭੱਜ ਨਿਕਲੀ, ਉਹ ਕਾਣਾ ਦੇ ਉਹ ਜਿਹੜਾ ਬਠਿੰਡੇ ਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਕੱਢਿਆ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਹੋਈ ਸਾਰਾ ਦੈਂਤਾਂ ਦੀ ਹਲਚਲੀ ਪੈ ਗਈ, ਛੇਤੀ ਨਿਕਲ ਗਏ ਤੇ ਮਹਾਰਾਜ ਸਾਹਿਬ ਜੀ ਨੇ ਗੋਬਿੰਦਵਾਲ ਸਾਹਿਬ ਨਗਰ ਵਸਾਇਆ। ਵਸਾਉਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਗੁਰਿਆਈ ਦਿੱਤੀ ਗੁਰੂ ਅਮਰਦਾਸ ਸਾਹਿਬ ਨੂੰ, ਉਸ ਵੇਲੇ ਕਿਹਾ, ਪੁਰਖਾ ਇੱਥੇ ਸਾਡੇ ਸਾਹਿਬਜ਼ਾਦੇ ਮਾਲਕੀ ਕਰਨਗੇ ਖਡੂਰ ਸਾਹਿਬ ਵਿੱਚ, ਇਹ ਤੁਹਾਡੇ ਨਾਲ ਈਰਖਾ ਕਰਨਗੇ, ਤੁਹਾਨੂੰ ਅਸੀਂ ਪਹਿਲੇ ਨਗਰ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਸਾਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਸ੍ਰੀ ਚੰਦ ਤੇ ਲਖਮੀ ਦਾਸ ਆਜ਼ਾਦ ਸਨ, ਸਾਨੂੰ ਖਡੂਰ ਸਾਹਿਬ ਭੇਜਤਾ ਸੀ, ਇਵੇਂ ਤੁਸੀਂ ਹੁਣ ਇੱਥੇ ਖਡੂਰ ਸਾਹਿਬ ਦਾ ਰਹਿਣਾ ਛੱਡ ਕੇ ਗੋਬਿੰਦਵਾਲ ਸਾਹਿਬ ਵਿੱਚ ਜਾ ਕੇ ਵਸੋ। ਉਸ ਵੇਲੇ ਮਹਾਰਾਜ ਜੀ ਨੇ ਸ਼ਬਦ ਤੀਜੇ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ, ਮਹਾਰਾਜ ਸਨਮੁਖ ਹੋਏ।
ਮਾਰੂ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਹ ਬੈਸਲ ਹੈ ਤਹ ਬੈਸਾ ਸੁਆਮੀ।
ਇੱਕੋ ਦੁਆਤਰੂ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬੇਨਤੀ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਹੇ ਗੁਰੂ ਅੰਗਦ ਸਾਹਿਬ ਜੀ, ਜਿੱਥੇ ਸਾਨੂੰ ਮਾਰਾ ਵਸਾਓਗੇ ਬਿਠਾਓਗੇ ਅਸੀਂ ਉੱਥੇ ਹੀ ਬੈਠਾਂਗੇ।
ਜਹ ਭੇਜਹਿ ਤਹ ਜਾਵਾ,
ਜਿਸ ਥਾਂ ਵਿੱਚ ਗਰੀਬ ਨਾਲ ਸਾਨੂੰ ਭੇਜੋਗੇ ਅਸੀਂ ਆਗਿਆ ਨਾਲ ਆਉਂਦੀਆਂ ਉੱਥੇ ਹੀ ਜਾ ਰਹਾਂਗੇ।
ਸਭ ਨਗਰੀ ਮਹਿ ਏਕੋ ਰਾਜਾ,
ਇਹ ਸਾਰੀਆਂ ਜਿੰਨੀਆਂ ਨਗਰੀਆਂ ਮਾਰਾ ਮੁਲਕ ਦੀਆਂ ਦੇਸ਼ਾਂ ਦੀਆਂ, ਸੋ ਇਹ ਸਾਰਿਆਂ ਚ ਇੱਕੋ ਤੁਸੀਂ ਪਾਤਸ਼ਾਹ ਹੋਣਾ, ਸਾਰੀਆਂ ਦੇਹਾਂ ਰੂਪੀ ਨਗਰੀਆਂ ਚ ਵੀ ਤੁਸੀਂ ਇੱਕੋ ਹੀ ਰਾਜੇ ਹੋ।
ਸਭੇ ਪਵਿੱਤਰ ਹੈ
ਸਾਨੂੰ ਤਾਂ ਮਹਾਰਾਜ ਕਿਸੇ ਪ੍ਰੇਤਾਂ ਦਾ ਕੋਈ ਭੈ ਨਹੀਂ, ਸਾਰੇ ਹੀ ਥਾਂ ਪਵਿੱਤਰ ਹੈ। ਜਿਸ ਰਿਜਿਆਂ ਵਿੱਚ ਤੁਸੀਂ ਵੱਸਦੇ ਹੋ ਉਹ ਪਵਿੱਤਰ ਹਿਰਦੇ ਹਨ ਸੱਚੇ ਪਾਤਸ਼ਾਹ। ਇਸੇ ਪ੍ਰਕਾਰ
ਜਹ ਬਹਿ ਸਲ ਹੈ ਤਹ ਬੈਸਾ ਸੁਆਮੀ,
ਜਿੱਥੇ ਮਹਾਰਾਜ ਤੁਰਿਆ ਪਦ ਸਾਨੂੰ ਬਿਠਾਲਣਾ ਕਰੋ, ਉਸ ਤੁਰਿਆ ਪਦ ਅਸੀਂ ਬੈਠਣਾ ਕਰਦੇ ਹਾਂ ਸਰਵ ਕੇ ਸੁਆਮੀ ਜੀ।
ਜਹ ਭੇਜਹਿ ਤਹ ਜਾ,
ਜਿੱਥੇ ਸਾਨੂੰ ਸੱਚੇ ਪਾਤਸ਼ਾਹ ਚਿਦਾਕਾਸ਼ ਰੂਪ ਦੇ ਵਿੱਚ ਭੇਜਦੇ ਹੋ ਉੱਥੇ ਅਸੀਂ ਜਾ ਰਹੇ ਹਾਂ।
ਸਭ ਨਗਰੀ ਮਹਿ ਏਕੋ ਰਾਜਾ,
ਸਾਰੀਆਂ ਦੇਹਾਂ ਰੂਪੀ ਨਗਰੀਆਂ ਚ ਇੱਕੋ ਹੀ ਆਪ ਪ੍ਰਕਾਸ਼ ਰੂਪ ਹੋ, ਬ੍ਰਹਮ ਰੂਪ ਹੈ ਮਹਾਰਾਜ।
ਸਭੇ ਪਵਿੱਤਰ,
ਦੇਵਤਿਆਂ ਮਨੁੱਖਾਂ ਆਦਿਕਾਂ ਦੀਆਂ ਚ ਵੀ
ਸਭੇ ਪਵਿੱਤਰ ਹੈ,
ਸਾਰਿਆਂ ਦੇ ਥਾਂ ਅੰਤਾ ਕਰਨ ਪਵਿੱਤਰ ਹੈ, ਅਧਿਕਾਰੀਆਂ ਦੇ ਸਾਰਿਆਂ ਨੂੰ ਤੁਰਿਆ ਅਤੀਤ ਹੋ ਕੇ ਮਿਲਣ ਵਾਲੇ ਹੋ ਆਪ।
ਬਾਬਾ ਦੇਹ ਵਸਾਂ ਸੱਚ ਗਾਵਾ,
ਹੇ ਬਾਬਾ ਸਤਿਗੁਰੂ ਅੰਗਦ ਸਾਹਿਬ ਜੀ, ਦੇਹ ਵਸਾਂ ਸੱਚ ਗਾਵਾ, ਸਤਵਚਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਸਣ ਵਾਸਤੇ ਦਿੰਦੇ ਹੋ, ਸੱਚੇ ਗਾਉਂ ਵਿੱਚ ਬਸਣਾ ਸਾਨੂੰ ਦਿਓ ਸੱਚੇ ਪਾਤਸ਼ਾਹ, ਸੱਚੇ ਗਾਉਂ ਦੇ ਵਿੱਚ ਨਗਰ ਵਿੱਚ ਅਸੀਂ ਵਸਦੇ ਰਹੀਏ ਜਿੰਨਾ ਚਿਰ ਬਾਬਾ ਦੇਹ ਵਸਾਂ। ਹੇ ਮਹਾਰਾਜ ਬਾਬਾ ਗੁਰੂ ਜੀ ਜਿੱਥੇ ਵਸਾਉਣਾ ਦਿੰਦੇ ਹੋ ਅਸੀਂ ਵਸਾਂ ਸੱਚ ਗਾਵਾ, ਉਹ ਸੱਚਾ ਨਗਰ ਜਾਣ ਕੇ ਗੋਇੰਦਵਾਲ ਸਾਹਿਬ ਗੋਬਿੰਦ ਬਾਲ ਗੋਬਿੰਦਪੁਰੀ ਸਾਨੂੰ ਜਲਨ ਤੀਰ ਵਿਵਾਸ ਬਣਾਇਓ, ਉਹ ਸੱਚਾ ਗਾਂ ਨਗਰ ਜਾਣ ਕੇ ਅਸੀਂ ਮਹਾਰਾਜ ਉੱਥੇ ਵਸਣਾ ਕਰਦੇ ਹਾਂ। ਬਾਬਾ ਦੇਹ ਵਸਾਂ ਸੱਚ ਗਾਵਾ, ਹੇ ਬਾਬਾ ਸਤਿਗੁਰੂ ਜੀ ਜਿੰਨਾ ਚਿਰ ਦੇਹ ਚ ਵਸਦੇ ਰਹੀਏ ਉਹਨਾਂ ਚ ਸੱਚੇ ਪਾਤਸ਼ਾਹ ਆਪਦੇ ਨਾਮ ਨੂੰ ਗਾਉਂਦੇ ਰਹੀਏ, ਐਸੀ ਕਿਰਪਾ ਕਰੋ ਕਦੇ ਭੁੱਲਿਓ ਨਾ ਸੱਚੇ ਪਾਤਸ਼ਾਹ। ਅਖੰਡ ਚੇਤਨ ਦੇਹ ਵਿੱਚ ਵਸੀਏ ਤੇ ਸੱਚਾ ਉਪਦੇਸ਼ ਸਿੱਖਾਂ ਦੇ ਤਾਂ ਆਪਦੇ ਸਰੂਪ ਦੇ ਗਿਆਨ ਦਾ ਗਾਉਂਦੇ ਰਹੀਏ।
ਸਹਿਜੇ ਸਹਿਜ ਸਮਾਵਾ,
ਜਾਂ ਤੇ ਜਿਸ ਕਰਕੇ ਮਹਾਰਾਜ ਸਹਿਜੇ ਗਿਆਨ ਕਰਕੇ ਸਹਿਜ ਸਰੂਪ ਦੇ ਵਿੱਚ ਸਮਾਏ ਰਹੀਏ, ਭੇਦ ਹੋਏ ਰਹੀਏ।
ਰਹਾਉ ਬੁਰਾ ਭਲਾ ਕਿਸ ਆਪਸ ਤੇ ਜਾਣੇ
ਆ, ਅੰਤਰ ਜਾਮੀ ਬੁਰਾ ਤੇ ਭਲਾ ਜਿਹੜਾ ਆਪਦੀ ਵੱਲੋਂ ਜੀਆ ਨੂੰ ਮੰਨਿਆ ਹੈ,
ਸਗਲ ਵਿਕਾਰ
ਇਹੋ ਸਾਰੇ ਵਿਕਾਰ ਚਿੰਬੜੇ ਆ, ਆਪਣੀ ਹੰਗਤਾ ਕਰਕੇ ਮੰਨ ਰਹੇ ਹਨ, ਕਿਸੇ ਨੂੰ ਬੁਰਾ ਸਮਝਦੇ ਕਿਸੇ ਨੂੰ ਭਲਾ ਸਮਝਦੇ ਹਨ।
ਇਹੋ ਫੁਰਮਾਇਆ ਖਸਮ ਕਾ
ਹੋਆ, ਇਹ ਤਾਂ ਮਹਾਰਾਜ ਜੀਆਂ ਦੀ ਕਰਨੀ ਅਨੁਸਾਰ ਜੇ ਤਾਮਸੀ ਹੈ ਉਹ ਬੁਰੇ ਕੰਮ ਕਰਦੇ ਹੈ, ਸਾਦਕੀ ਭਲਾ ਕੰਮ ਕਰਦੇ ਹੈ, ਇਹ ਜਿਹੇ ਜੇ ਗੁਣਾਂ ਵਾਲੇ ਸੀ ਉਹ ਹਜੇ ਫਰਮਾਨ ਹੋਇਆ ਖਸਮ ਅਕਾਲ ਪੁਰਖ ਦਾ।
ਵਰਤਾ ਇਹੋ ਸੰਸਾਰ,
ਇਹ ਸਾਰਾ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ।
ਇੰਦਰੀ ਧਾਤ ਸਬਲ ਕਹੀਅਤ ਹੈ,
ਇਹ ਬਾਬਾ ਜੀ ਸ਼ਾਮ ਸਿੰਘ ਜੀ ਜੋ ਅੰਮ੍ਰਿਤਸਰ ਸਾਹਿਬ ਵਾਲੇ ਸਨ, ਇਹ ਬਜ਼ੁਰਗ ਇਹ ਨਾਲੀਆਂ ਦੀ ਬੜੀ ਸੇਵਾ ਕਰਿਆ ਕਰਦੇ, ਧੋਇਆ ਕਰਦੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਨਾਲੀਆਂ, ਤੇ ਇਹ ਬਰਗਤ ਇੱਕ ਵਾਰੀ ਦੀਪ ਮਹਾਰਾਜ ਨੂੰ ਦਰਸ਼ਨ ਕਰਨ ਵਾਸਤੇ ਸਾਰੇ ਉਦੋਂ ਜੇ ਗੰਗਾ ਚ ਨਹੀਂ ਸੀ ਰੁੜੇ ਸਾਰੇ ਸਾਧੂ ਜਿਹੜੇ ਸਨ, ਬਾਬਾ ਪ੍ਰੇਮ ਸਿੰਘ ਜੀ ਅਤੇ ਹੀਰਾ ਲਾਲ ਆਦਿਕ ਸੰਤ, ਬਾਬਾ ਈਸ਼ਰ ਸਿੰਘ ਜੀ ਦਾ ਉਧਰ ਵਾਲੇ, ਇਸੇ ਪ੍ਰਕਾਰ ਚੱਕਰ ਵਾਲੇ ਜੀਵਾ ਸਿੰਘ ਜੀ ਪੰਡਿਤ ਜਿਨ੍ਹਾਂ ਤੋਂ ਆਪਣੇ ਸੰਤ ਵਿਆਕਰਨ ਪੜ੍ਹੇ ਸਨ, ਇਸ ਪ੍ਰਕਾਰ ਸਾਧ ਸਿੰਘ ਜੀ ਇਹ ਸਾਰੇ ਸਾਧੂ ਮਿਲ ਕੇ ਅੰਮ੍ਰਿਤਸਰ ਦੀਪ ਮਹਾਰਾਜ ਦਰਸ਼ਨ ਕਰਨ ਵਾਸਤੇ ਆਏ। ਅੱਗੇ ਬਾਬਾ ਸ਼ਾਮ ਸਿੰਘ ਜੀ ਨਾਲੀਆਂ ਦੀ ਸਫਾਈ ਕਰ ਰਹੇ ਸੀ, ਇਹਨਾਂ ਬਰਗਤਾਂ ਨੇ ਆ ਕੇ ਪੁੱਛਿਆ ਕਿ ਜੀ ਬਾਬਾ ਸ਼ਾਮ ਸਿੰਘ ਜੀ ਕਿਹੜੇ ਅਸੀਂ ਦਰਸ਼ਨ ਕਰਨੇ ਆ, ਕਹਿੰਦੇ ਬੈਠੋ ਸੰਤ ਆ ਜਾਂਦਾ ਸ਼ਾਮ ਸਿੰਘ ਜੀ, ਇਉਂ ਕਹਿ ਕੇ ਮਹਾਤਮਾ ਨੂੰ ਬਿਠਾ ਕੇ ਜਲ ਪਾਣੀ ਕਹਿ ਕੇ ਸਾਧੂਆਂ ਤੋਂ ਛੁਕਵਾਇਆ, ਜਦੋਂ ਛੱਡ ਚੁੱਕੇ ਤੇ ਫਿਰ ਸੰਤ ਨਾਲੀ ਦੀ ਸੇਵਾ ਕਰਕੇ ਪੰਜ ਇਸ਼ਨਾਨਾਂ ਕਰ ਰਹੇ ਸਨ, ਤੇ ਉਸ ਵੇਲੇ ਬਰਗਤਾਂ ਨੂੰ ਪਤਾ ਲੱਗਾ ਵਿੱਚੋਂ ਵੀ ਇਹ ਤਾਂ ਸੰਤ ਦਾ ਸ਼ਾਮ ਸਿੰਘ ਇਹੋ ਹੀ ਹੈ ਜਿਹੜੇ ਨਾਲੀਆਂ ਦੀ ਸਫਾਈ ਕਰ ਰਹੇ ਸਨ। ਉਸ ਵੇਲੇ ਕਹਿਣ ਲੱਗਾ ਇੱਕ ਬਰਗਤ ਤਿੱਖਾ ਸੀ, ਕਹਿਣ ਲੱਗਾ ਸੰਤ ਜੀ ਜੀਵਨ ਮੁਕਤ ਦਾ ਆਨੰਦ ਲੈਣਾ ਚਾਹੀਦਾ ਤੁਹਾਨੂੰ ਅਤੇ ਹੁਣ ਤੁਹਾਨੂੰ ਨਾਲੀਆਂ ਨਹੀਂ ਸਾਫ਼ ਕਰਨੀਆਂ ਚਾਹੀਦੀਆਂ। ਇਹ ਸੁਣ ਕਰਕੇ ਸੰਤਾਂ ਨੇ ਕਿਹਾ ਬਈ ਜੇ ਆਗਿਆ ਹੋਵੇ ਤਾਂ ਸੰਤੋ ਤੁਹਾਡੀ ਸ਼ਬਦ ਭੇਟਾ ਕਰੀਏ ਸੁਰੰਗਾ ਵਜਾ ਕੇ। ਬਾਬੇ ਸ਼ਾਮ ਸਿੰਘ ਨੇ ਇਹ ਸ਼ਬਦ ਗਾਇਆ ਬਾਬਾ ਦੇਹ ਬਸਮਸਤ ਜੀ ਗਾਵਾਂ। ਇਹਦੇ ਵਿੱਚ ਜਦੋਂ ਇਹ ਤੁਕ ਬੜੀ ਇੰਦਰੀ ਧਾਤ ਸਗਲ ਕਹੀਤ ਹੈ, ਇਹ ਜਿਹੜੀ ਇੰਦਰੀਆਂ ਦੀ ਧੋਣੀ ਹੈ, ਸਹਿਤ ਬਲ ਦੇ ਵਿਕਾਰਾਂ ਵੱਲ ਕਹੀ ਦੀ ਹੈ।
ਇੰਦਰੀ ਕਿਸਤੇ ਹੋ,
ਇਹ ਸਾਰੀਆਂ ਇੰਦਰੀਆਂ ਕਿਹਦੇ ਵੱਲੋਂ ਹੋਈਆਂ ਹਨ? ਉਸ ਪਰਮੇਸ਼ਵਰ ਅੰਤਰਜਾਮੀ ਪ੍ਰੇਰਨਾ ਕੀਤੀ ਹੈ ਜੀਆਂ ਦੀ ਕਰਨੀ ਅਨੁਸਾਰ। ਕਈਆਂ ਨੇ ਇੰਦਰੀਆਂ ਤਾਂ ਅੱਖਾਂ ਦੇ ਨਾਲ ਨੈਣ ਨਾ ਦੇਖੇ ਸਾਹ ਸੇ ਨੈਣ ਦਿਖਾ ਲਿਆ, ਕਰਨ ਸੁਣੀ ਨਾਮ ਕਰਨ ਨੂੰ ਦਿਖਾ ਲਿਆ, ਰਸਨਾ ਜਦੇ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਾਂ ਬਿਸਰੇ ਗੋਬਿੰਦ ਰਾਜ ਦਿਨੋਂ ਦਿਨ ਕੱਟੀਏ। ਕਈਆਂ ਨੇ ਇਹਨਾਂ ਇੰਦਰੀਆਂ ਨੇਤਰੀ ਜਿਸ ਪ੍ਰਕਾਰ ਅੰਤਰ ਗੁਰ ਰੱਬ ਨੇ ਜਿਹਦਾ ਜਗ ਗੁਰਨਾ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾ ਕਿਉਂ ਚੰਗੇ ਪਾਸੇ ਲੱਗੀਆਂ ਹੋਈਆਂ ਟਹਿਲ ਵਿੱਚ। ਇਸ ਪ੍ਰਕਾਰ ਜਦੋਂ ਸ਼ਬਦ ਪੜ੍ਹੇ ਸੰਤ ਈਸ਼ਰ ਸਿੰਘ ਜਿਹੜੇ ਡੋਗਰ ਵਾਲੇ ਸੀ, ਕਹਿੰਦੇ ਉਹ ਬਰਖਦਾ ਤੂੰ ਬਰਖਤੀ ਦਾ ਮਾਣ ਕਰਦਾ, ਤੂੰ ਕਹਿੰਦਾ ਇੰਨਾ ਹੀ ਜੀਵਨ ਮੁਕਤੀ ਦੀ ਕੁਪੀਨ ਬਦਲ ਲਈ ਤੇ ਰੋਟੀ ਮੰਗ ਕੇ ਖਾ ਲਈ, ਇੰਨੇ ਚ ਤੂੰ ਜੀਵਨ ਮੁਕਤ ਬਣਿਆ ਫਿਰਦਾ? ਇਹਨੂੰ ਤਾਂ ਦੱਸਿਆ ਇੰਦਰੀਆਂ ਵੀ ਸਾਰੀਆਂ ਈਸ਼ਰ ਵੱਲੋਂ ਹੀ ਕਿਰਿਆ ਹੋ ਰਹੀ ਹੈ। ਸੁਣ ਕੇ ਉਹ ਸਾਧ ਮੱਥਾ ਟੇਕ ਕੇ ਧੰਨ ਆਉਂਦਾ ਬ੍ਰਹਮ ਗਿਆਨ ਧੰਨ ਜੀਵਨ ਮੁਕਤ ਹੋ। ਇਹ ਸੇਵਾ ਗੁਰੂ ਦੇ ਪਿਆਰਿਆਂ ਨੂੰ ਪਿਆਰੀ ਹੁੰਦੀ ਹੈ। ਇਹ ਉੱਤਰ ਬਾਬਾ ਸ਼ਾਮ ਸਿੰਘ ਜੀ ਨੇ ਕੀਰਤਨ ਦੇ ਰਾਹੀਂ ਦਿੱਤਾ ਸੀ ਉਹਨਾਂ ਦਰਖਤਾਂ ਨੂੰ ਜਿਹੜੇ ਕਹਿੰਦੇ ਸੀ ਕੇਵਲ ਕੁਪੀਨ ਮਾਤਰ ਬਦਲ ਨਾਲ ਹੀ ਜੀਵਨ ਮੁਕਤੀ ਦੀ ਪ੍ਰਵਿਰਤੀ ਹੋਣੀ ਚਾਹੀਦੀ, ਜੇ ਮੰਗ ਕੇ ਰੋਟੀ ਖਾਣ ਨਾਲ ਤਾਂ ਜੀਵਨ ਮੁਕਤ ਹੋ ਸਕਦਾ ਹੈ।
ਆਪੇ ਖੇਲ ਕਰੇ ਸਭ ਕਰਤਾ,
ਭਾਈ ਸਾਰੇ ਖੇਲ ਕੌਤਕ ਕਰਤਾ ਪੁਰਖ ਕਰ ਰਿਹਾ ਹੈ।
ਐਸਾ ਬੁੱਝੈ
ਕੋਈ ਕੋਈ ਗੁਰਮੁਖ ਹੈ ਜਿਹੜਾ ਸਮਝਦਾ ਇਸ ਵਿਚਾਰ ਦੇ ਤਾਂ ਪਰਮਾਰਥ ਜੀ ਦੇ ਤਾਂ
ਗੁਰਪ੍ਰਸਾਦੀ ਏਕ ਲਿਵ ਲਾਗੀ,
ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹਨਾਂ ਦੀ ਰਸ ਵਾਹਿਗੁਰੂ ਵਿੱਚ ਭਾਈ ਲਿਵ ਲੱਗੀ ਹੋਈ ਹੈ।
ਲੋਭ ਦਾ ਤਦੇ ਬਿਨਾਸੀ,
ਉਹਨਾਂ ਦੀ ਦੁੱਧ ਦੁਆਤ ਤਦੇ ਤਾਂ ਨਾਸ ਹੋ ਗਈ ਨੇ, ਤੱਦੀ ਨਾਲ ਛੇਤੀ ਨਾਸ ਹੋ ਗਈ। ਦੁਬਦਾ ਦੁਚਿੱਤਾ ਪੁਣਾ,
ਜੋ ਤਿਸ ਭਾਣਾ ਸੋ ਸਤਿਕਾਰ ਮਾਨੇ,
ਜੋ ਤਿਸ ਵਾਹਿਗੁਰੂ ਨੂੰ ਪਾਇਆ ਉਹਨੂੰ ਸੱਚਾ ਕਰਕੇ ਮੰਨ ਲਿਆ ਹੈ।
ਕਾਟੀ ਜਮ ਕੀ ਫਾਸੀ,
ਉਹਨਾਂ ਦੀ ਭਾਈ ਜਮਾਂ ਦੀ ਜਿਹੜੀ ਫਾਹੀ ਸੀ ਜਮਨ ਮੰਨ ਦੀ ਉਹ ਕੱਟ ਦਿੱਤੀ ਮਹਾਰਾਜ ਜੀ ਨੇ।
ਭਗਤ ਨਾਨਕ ਲੇਖਾ ਮੰਗੈ ਕਵਨਾ,
ਕਥਨ ਕਰਦੇ ਹਨ ਸਤਿਗੁਰੂ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਜੀ, ਭਾਈ ਕੌਣ ਹੈ ਜਿਹੜਾ ਹਿਸਾਬ ਕਿਤਾਬ ਮੰਗ ਸਕੇ? ਫੇਰ
ਜਾ ਚੁੱਕਾ ਮਨ ਅਵਮਾਨ,
ਜਦੋਂ ਮਨ ਵਿੱਚੋਂ ਦੇਹ ਦਾ ਅਵਮਾਨ ਚੱਕਿਆ ਗਿਆ, ਗੁਣਾਂ ਦਾ ਅਹੰਕਾਰ ਚੱਕਿਆ ਗਿਆ ਅਤੇ ਦੁਨੀਆਂ ਅਵ ਹਿਰਦੇ ਜਿਹੜਾ ਕੁਛ ਮਨੌਤ ਮੰਨੀ ਇਹ ਚੱਕੀ ਗਈ, ਫੇਰ ਕੋਈ ਹਿਸਾਬ ਕਿਤਾਬ ਮੰਗਣ ਵਾਲਾ ਨਹੀਂ ਹੈ।
ਤਾਸ ਤਾਸ ਧਰਮ ਰਾਏ ਜਪਤ ਹੈ,
ਕਹਿੰਦੇ ਜੀ ਹਿਸਾਬ ਧਰਮ ਰਾਜਾ ਮੰਗਦਾ ਹੈ। ਫਜੂਰ ਕਹਿੰਦੇ ਤਾਸ ਦਾ ਤਰਾਹ ਕਰੋ, ਤਰਾਹ ਰੱਖਿਆ ਕਰੋ, ਰੱਖਿਆ ਕਰੋ, ਮੈਂ ਤੇਰੀ ਸ਼ਰਨ ਹਾਂ, ਮੇਰੀ ਤੇਰੀ ਸ਼ਰਨ ਹਾਂ, ਪਾਹੀਵਾਂ ਪਾਹੀਵਾਂ ਸ਼ਰਨ ਹਾਂ। ਇਉਂ ਤਰਾਹ ਤਰਾਹ ਕਰਕੇ ਗਰਦਾ ਹੋਇਆ ਤਾਸਤਨਾ ਦੇ, ਤਾਂ ਹੀ ਧਰਮ ਰਾਜਾ ਪਰਮੇਸ਼ਰ ਦੀ ਜੋਤ ਉਹਨਾਂ ਦੇ ਅੰਦਰ ਪ੍ਰਗਟ ਹੋਈ ਜਾਣ ਕੇ ਜਪਦਾ ਹੈ।
ਪਏ ਸੱਚੇ ਕੀ ਸ਼ਰਨ,
ਜਿਹੜੇ ਭਾਈ ਸੱਚੇ ਅਕਾਲ ਪੁਰਖ ਦੀ ਸ਼ਰਨ ਪੈ ਗਏ ਉਹ ਮੁਕਤ ਹੋ ਗਏ ਹੈ, ਉਹਨਾਂ ਦਾ ਕੋਈ ਰੋਣ ਨਹੀਂ ਵਿਗਾੜ ਸਕਦਾ। ਇਉਂ ਨਾਨਕ ਧਰਮ ਐਸੇ ਜਗ੍ਹਾ ਕੀਤੋ ਭਵਨ ਪੁਨੀਤ, ਇਸ ਪ੍ਰਕਾਰ ਉਹ ਨਿਹਾਲ ਹੋ ਜਾਂਦੇ ਹਨ।
ਪੰਡਤ ਨਾਨਕ ਲੇਖਾ ਮੰਗੈ ਕਵਨਾ, ਜਾਂ ਚੁੱਕਾ ਮਨ ਅਭਿਮਾਨਾ, ਤਾਸ ਤਾਸ ਧਰਮ ਰਾਏ ਜਪਤ ਹੈ, ਪ੍ਰੇ ਸੱਚੇ ਕੀ ਸਰਨਾ। ਮਾਰੂ ਮਹੱਲਾ ਤੀਜਾ,
ਵਿਛਾਈ ਭਾਈ ਝਾੜ ਗਿਆ ਕਰੋ, ਕੀੜੀਆਂ ਕਾਫੀ ਗਰਮੀਆਂ ਇੱਥੇ ਵਿਛਾਈ।
ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਤੀਜਾ, ਆਵਣ ਜਾਣਾ ਨਾ ਪੀਏ,
ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ, ਦੀਨਦੁਨੀ ਦੇ ਬਾਲੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਪਾਸੋਂ ਗੁਰਦੁਆ ਗੱਦੀ ਪ੍ਰਾਪਤ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆਪ ਜੀ ਨਿਵਾਸ ਕੀਤਾ ਹੈ। ਇੱਥੇ ਸੰਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪਰਮ ਪਦ ਨੂੰ ਪ੍ਰਾਪਤ ਹੋ ਰਹੀਆਂ ਹਨ। ਸਿੱਖ ਨਵੇਂ ਤੋਂ ਨਵੇਂ ਮਹਾਰਾਜ ਸਾਹਿਬ ਦੇ ਹਜ਼ੂਰ ਆ ਕੇ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਸਿੱਖਾਂ ਨੂੰ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਆਉਣ ਜਾਣ ਤੋਂ ਰਹਿਤ ਕਿਵੇਂ ਹੋਵੀਏ ਤੇ ਕਿਵੇਂ ਸੱਚੇ ਪਾਤਸ਼ਾਹ ਵਕਾਰ ਮਨ ਦੇ ਛੁੱਟਣ, ਤਾਂ ਸੁਣ ਕੇ ਗੁਰੂ ਸਾਹਿਬ ਜੀ ਧਰਮ ਪਵਿੱਤਰ ਉਦੇਸ਼ ਬਖਸ਼ਦੇ ਹਨ।
ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ।
ਸਿੱਖੋ ਆਉਣਾ ਜਨਮ ਧਾਰ ਕੇ ਜਿਹੜਾ ਹੈ ਤੇ ਜਾਣਾ ਮਰ ਕੇ ਹੈ, ਇਹ ਆਵਾਗਮਨ ਜਿੰਨਾ ਚਿਰ ਭਰਨਾ ਹੈ ਉਨਾ ਚਿਰ ਪਿਆ ਰਹਿੰਦਾ ਹੈ, ਜਿੰਨਾ ਚਿਰ ਹੋਮਾ ਹੈ ਉਨਾ ਚਿਰ ਬਣਿਆ ਰਹਿੰਦਾ ਹੈ। ਹੋਂਦ ਚ ਆਇਆ, ਹੋਂਦ ਚ ਗਿਆ, ਹੋਂਦ ਜੰਮਿਆ, ਹੋਂਦ ਚ ਮੁਆ। ਜਦੋਂ ਹੋਮੇ ਦੀ ਨਿਵਰਤੀ ਹੋ ਜਾਵੇ ਅੰਮ੍ਰਿਤ ਨਾਮ ਦੇ ਅਭਿਆਸ ਦੇ ਪ੍ਰਤਾਪ ਨਾਲ, ਫਿਰ ਮਹਾਰਾਜ ਕਹਿੰਦੇ ਜਨਮ ਧਾਰ ਕੇ ਜਿਹੜਾ ਆਉਣਾ ਹੈ ਤੇ ਮਰ ਕੇ ਵਾਰ ਵਾਰ ਜੀਵਨਾਂ ਦੀ ਜਾਣਾ ਹੈ ਤੇ ਨਹੀਂ ਥੀਏ ਹੁੰਦਾ ਹੈ।
ਨਿਜ ਘਰ ਵਾਸਾ,
ਆਪਣਾ ਜਿਹੜਾ ਸੱਤ ਸਰੂਪ ਰੂਪੀ ਘਰ ਹੈ, ਜੀਵ ਦਾ ਅਸਲੀ ਸਰੂਪ ਹੈ ਤੁਰਿਆ ਪਵ ਰੂਪ, ਜੋ ਸਾਖੀ ਰੂਪ ਹੈ ਸਾਰਿਆਂ ਦਾ, ਪ੍ਰਕਾਸ਼ ਕਾ ਰੂਪ ਬ੍ਰਹਮ ਚੇਤਨ, ਉਹ ਸਵੈਨ ਭਾਵ ਪ੍ਰਕਾਸ਼ ਰੂਪ ਸਰੂਪ ਹੈ ਆਪਣਾ, ਉਸ ਘਰ ਦੇ ਵਿੱਚ ਵਾਸਾ ਹੋਵੇਗਾ। ਪਹਿਲਾਂ ਨਿਜ ਪਰਮੇਸ਼ਰ ਦਾ ਘਰ ਕੌਣ ਹੈ? ਛੇਵੇਂ ਪਾਤਸ਼ਾਹ ਨੂੰ ਨਾਰਦ ਮੁਨੀ ਨੇ ਆ ਕੇ ਪੁੱਛਿਆ ਸੀ ਕਿ ਮਹਾਰਾਜ ਆਪ ਜੀ ਦਾ ਨਿਜ ਘਰ ਕਿਹੜਾ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਿਹਾ ਹੈ, ਨਾਰਦ ਮੁਨੀ ਜੀ ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਇਹ ਨਾਰਦ ਮੁਨੀ ਸਾਡਾ ਨਿਜ ਘਰ ਆਪਣਾ ਸਾਧ ਸੰਗਤ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਪਰਸ਼ਨ ਨਾਰਦ ਦੇ ਕਰਨ ਤੋਂ ਛੇਵੇਂ ਪਾਤਸ਼ਾਹ ਰਸਮਾਂ ਦੁਆਰਾ ਉੱਤਰ ਦਵਾਇਆ ਹੈ, ਜੋ ਭਾਈ ਗੁਰਦਾਸ ਸਾਹਿਬ ਨੇ ਉਚਾਰਨ ਕਰਦੇ ਹਨ ਕਿ ਨਿਜ ਆਪਣੇ ਸਾਧ ਸੰਗਤ ਰੂਪੀ ਘਰ ਜਿਨ੍ਹਾਂ ਦਾ ਵਾਸਤਾ ਹੁੰਦਾ ਹੈ, ਉਹਨਾਂ ਦਾ ਸਾਧ ਸੰਗਤ ਜੀ ਨਾਮ ਵਿੱਚ ਵਾਸਤਾ ਹੁੰਦਾ, ਜਿਨ੍ਹਾਂ ਦਾ ਪਰਮੇਸ਼ੁਰ ਦੇ ਨਾਮ ਵਿੱਚ ਵਾਸਤਾ ਹੁੰਦਾ, ਉਹਨਾਂ ਦਾ ਨਿਜ ਘਰ ਸਰੂਪ ਤੁਰਿਆਕਾਰੀ ਵਿੱਚ ਵਾਸਤਾ ਹੁੰਦਾ ਹੈ। ਫਿਰ ਜਿਹੜੇ ਤੁਰਿਆ ਤੱਕ ਟਿਕਦੇ ਤੁਰਿਆ ਤੀਰ ਸਰੂਪ ਵਿੱਚ ਵਾਸਤਾ ਹੁੰਦਾ ਹੈ, ਉਹਨਾਂ ਦਾ ਫਿਰ ਆਉਣਾ ਜਾਣਾ ਨਹੀਂ ਹੁੰਦਾ ਜੰਮਣ ਮਰਨ ਚ, ਆਪਦੇ ਸੱਚ ਸਰੂਪ ਨੂੰ ਵੀ ਘਰ ਚ ਵਾਸਤਾ ਹੋ ਜਾਂਦਾ ਹੈ।
ਸੱਚ ਖਜ਼ਾਨਾ ਬਖਸ਼ਿਆ,
ਸਭ ਸੱਚ ਨਾਮ ਦਾ ਕਿਰਪਾ ਕਰਕੇ ਖਜ਼ਾਨਾ ਬਖਸ਼ਿਆ ਹੈ ਗੁਰੂ ਦੁਆਰਾ।
ਆਪੀ ਜਾਣੇ ਸੋ
ਪਰਮੇਸ਼ਰ ਹੈ, ਆਪਦੀ ਸੋਏ ਸੋਭਾ ਦੇ ਤਾਂ ਹੀ ਕਰਨ ਵਾਲੇ ਜਾਣਦਾ ਹੈ ਕਿ ਮੇਰੀ ਸੋਭਾ ਕਰਨ ਵਾਲੇ ਹਨ। ਜੋ ਪਰਮੇਸ਼ਰ ਦੀ ਸੋਭਾ ਕਰਦਾ ਉਹ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ, ਸੋ ਐਸਾ ਸਰੂਪ ਹੈ ਤਤ ਤਤ ਲੱਖਾ ਸਰੂਪ ਜੋ ਹੈ।
ਇਹ ਮਨ ਹਰ ਜੀਓ ਚੇਤ ਤੂੰ,
ਇਸ ਮਨ ਨੂੰ ਸਿਵਨ ਜੋੜਨ ਵਾਸਤੇ ਹਜ਼ੂਰ ਹੁਕਮ ਦਿੰਦੇ ਹਨ, ਇਹ ਭਾਈ ਪਿਆਰਿਆ ਮਨ ਕਰਕੇ ਹਰੀ ਅਕਾਲ ਪੁਰਖ ਜੀ ਨੂੰ ਚੇਤੇ ਕਰ ਤੂੰ ਕਰੇ ਵਿਸਾਰ।
ਮਨੋ ਤਜ ਵਿਕਾਰ,
ਮਨ ਵਿੱਚ ਫੁਰਨੇ ਰਹਿੰਦੇ ਵਿਕਾਰਾਂ ਦੇ, ਇਹਨਾਂ ਨੂੰ ਸਾਰਿਆਂ ਨੂੰ ਕਾਮ ਹਾਲਕਾਂ ਨੂੰ ਤਿਆਗ ਦੇ।
ਗੁਰ ਕੈ ਸ਼ਬਦ ਤੇ ਆਏ ਤੂੰ,
ਮਨ ਦੇ ਵਿਕਾਰ ਨਹੀਂ ਮਿਟਦੇ। ਸਤਿਗੁਰੂ ਜੀ ਕਹਿੰਦੇ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਧਿਆਨਾ ਕਰ ਤਾਂ ਭਾਈ ਤੂੰ
ਸੱਚ ਲੱਗੀ ਪਿਆਰ।
ਦਾ ਅੱਖਰ ਕਿਸੇ ਦੇ ਹੈ ਤਾਂ ਸੱਚ ਲੱਗੀ ਪਿਆਰ, ਪੋਥੀਆਂ ਚ ਹੈਗਾ ਤੂੰ ਨਹੀਂ ਦੇਖੋ, ਇਹ ਤੱਤਾ ਪੁਰਾਤਨ ਵੀਰਾਂ ਚ ਹੁੰਦਾ ਸੀ, ਜਿਨ੍ਹਾਂ ਦੇ ਵਿੱਚ ਹੈ ਨਹੀਂ ਗਾ ਨਿਸ਼ਚੇ ਆ ਸਾਡੇ, ਤਾਂ ਸੱਚ ਲੱਗੀ ਪਿਆਰ। ਪਾਠ ਦਾ ਵਜਨ ਵੀ ਘੱਟਦਾ ਹੈ ਤੇ ਪਾਠ ਵਿੱਚ ਹਾਂਜੀ ਸਾਬੇ ਸਾਹਿਬਾਂ ਤੋਂ ਲਾ ਦੇ ਭਾਈ ਸਾਹਿਬ, ਤਾਂ ਸੱਚ ਲੱਗੀ ਪਿਆਰ।
ਤਾਂ
ਗੁਰ ਕਾ ਸ਼ਬਦ ਧਿਆਏ ਤੂੰ ਤਾਂ ਸੱਚ ਲੱਗੀ ਪਿਆਰ, ਤਾਂ ਭਾਈ ਸੱਚ ਸਰੂਪ ਵਿੱਚ ਪਿਆਰ ਲੱਗੇਗਾ।
ਤਾਂ ਸੱਚ ਲੱਗੀ ਪਿਆਰ,
ਫਿਰ ਸੱਚ ਸਰੂਪ ਵੀ ਤੁਹਾਡਾ ਪਿਆਰ ਲੱਗੇਗਾ। ਤਾਂ
ਰਹਾਓ ਇੱਥੇ ਨਾ ਉਹ ਭੁੱਲਿਆ,
ਜਿਹੜੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਭੁੱਲੇ ਹੋਏ ਜੀਵ ਹਨ,
ਫਿਰ ਹੱਥ ਕਿਥਾਉ ਨਾ ਪਾਏ।
ਪਾ ਕੇ ਜਿਨ੍ਹਾਂ ਨੂੰ ਨਾਮ ਵੱਲੋਂ ਚਿੱਤ ਨੂੰ ਆਪਣੇ ਨੂੰ ਭੁਲਾ ਛੱਡਿਆ ਹੈ, ਚਿੱਤ ਵਿੱਚੋਂ ਪਰਮੇਸ਼ੁਰ ਚੇਤੇ ਨੀ, ਫਿਰ ਜੂਨਾਂ 84 ਲੱਖ ਜੂਨ ਚ ਧਰਮੀਆਂ ਹੋਇਆ ਨੂੰ ਕਿਤੇ ਵੀ ਹੱਥ ਨਹੀਂ ਪਵੇਗਾ, ਕਿਤੇ ਵੀ ਯਤਨ ਕੋਈ ਕਿਸੇ ਨਾਲ ਵੀ ਸੁਖ ਦੀ ਪ੍ਰਾਪਤੀ ਆਤਮਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਪੌੜੀ ਛੁਟਕੀ ਫਿਰ ਹੱਥ ਨਾਲ ਪਹਿਲਾ ਜਨਮ ਗਵਾਇਆ।
ਜੋਨੀ ਸਭ ਪਵਾਈ ਹਨ
ਸਾਰੀਆਂ ਜਿੰਨਾ ਜਿੰਨੀਆਂ 20 ਲੱਖ ਅਸਥਾਵਰ ਜਨ ਪੱਥਰ ਤੇ ਵਿਸ਼ 20 ਲੱਖ ਵਜਾ ਦੀਆਂ ਜੂਨਾਂ ਹੋਣਗੀਆਂ। 20 ਲੱਖ ਅਸਥਾਵਰ ਜਨ 9 ਲੱਖ ਜਲਚਾ ਸਾਹਿਬ ਮਾਨੋ ਜਲ ਚ ਵਿਜਣ ਵਾਲੀਆਂ ਮੱਛੀਆਂ ਵਗੈਰਾ 9 ਲੱਖ ਵਜਾ ਦੀਆਂ ਜੂਨਾਂ ਹੋਣਗੀਆਂ ਤੇ 11 ਲੱਖ ਕੂਰਮ ਕਵੀ ਗਾਏ 11 ਲੱਖ ਵਜਾ ਦੇ ਕੱਛੂ ਜਿਹੜੇ ਖੁਸ਼ਕੀ ਜਿਵੇਂ ਪਾਣੀ ਚ ਰਹਿਣ ਵਾਲੇ ਹੋਣਗੇ ਇੱਕ ਹੀ ਦੇ ਹਨ। ਪੰਖੀ ਗਣ 10 ਲੱਖ ਹੁੰਦਾ ਹੈ। ਖੰਭਾਂ ਵਾਲੇ ਜਿਹੜੇ ਹੈ 10 ਲੱਖ ਹੋਇਆ ਜੀ ਜੂਨਾਂ ਇਹ ਕਹੀ ਦੀਆਂ ਹਨ। 30 ਲੱਖ ਪਹਿਜਾਨੋ ਭਾਈ 30 ਲੱਖ ਹੋਏ ਦੇ ਚੁਪਾਏ ਪਸ਼ੂ ਹੈ ਜਾਨਣਾ ਕਰੋ। 4 ਲੱਖ ਬਾਂਦਰ ਦੁਖਦਾਈ ਦੁਖਦਾਇਕ ਜੋ ਬਾਂਦਰ ਤੇ ਲੰਗੂਰ ਹਨ ਇਹ 4 ਲੱਖ ਹੋਇਆ ਦੀਆਂ ਜੂਨਾਂ ਹਨ। ਜਬ 84 ਜੇ ਕਟਿਆਵੇ ਤਾਂ ਮਾਨਸ ਕੇ ਤਨ ਕੋ ਪਾਵੇ। ਇਸ ਪ੍ਰਕਾਰ 84 ਲੱਖ ਜੂਨ ਚ ਫਿਰ ਗਿਆ
ਹੋਇਆ।
ਸਾਰੀਆਂ ਜੂਨਾਂ 84 ਲੱਖ ਜੂਨ ਚ ਪਵਾਇਆ ਜਾਂਦੇ ਹਨ।
ਬਿਸ਼ਟਾ ਮਾਹ ਸਮਾਨ
ਸਿੰਘ ਜੀ ਮਾਤਾ ਦੇ ਗਰਭ ਉੱਤੀ ਬਿਸ਼ਟਾ ਵਿੱਚ ਤੇ ਬਿਸ਼ਟਾ ਕੀਟ ਪਏ ਉੱਥੀ ਤੇ ਉੱਥੀ ਮਾਹ ਪਚਾਹੀ ਜਾਂ ਮੈਰੇ ਦੇ ਕੀੜੇ ਬਣਾ ਕੇ ਸਾੜੇ ਜਾਂਦੇ ਹਨਗੇ। ਇਸ ਤਰ੍ਹਾਂ ਨਰਕ ਰੂਪੀ ਬਿਸ਼ਟਾ ਚ ਵਿਸ਼ਾ ਰੂਪੀ ਬਿਸ਼ਟਾ ਵਿੱਚ ਪ੍ਰਤੱਖ ਗੰਦੇ ਦੇ ਕੀੜੇ ਬਣ ਕੇ ਸਾੜੇ ਜਾਂਦੇ ਹਨ।
ਵਡਭਾਗੀ ਗੁਰ
ਪਾਇਆ ਸਤਿਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ ਹੈ।
ਪੂਰਵ ਲਿਖਿਆ ਮਾਂ
ਦੇ ਪੂਰਵਲੇ ਲੇਖ ਲਿਖੇ ਹੋਏ ਮਾਂ ਸਖੀ ਉੱਤਮ ਅਧਿਕਾਰੀ ਜਨੋ ਸੁਣੋ।
ਅਨ ਦਿਨ ਸੱਚੀ ਭਗਤ ਕਰ
ਰਾਤ ਦਿਨੇ ਵਾਹਿਗੁਰੂ ਦੀ ਸੱਚੀ ਭਾਵ ਭਗਤੀ ਦਿਲੋਂ ਲਾ ਕੇ ਮਹਾਰਾਜ ਸਿਮਰਨ ਚਿੰਤਨ ਕਰ
ਸੱਚਾ ਲਏ ਮਿਲਾ
ਸੱਚਾ ਤੈਨੂੰ ਇਸੇ ਜਨਮ ਵਿੱਚ ਕਿਰਪਾ ਕਰਕੇ ਮਿਲ ਲਵੇਗਾ।
ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ
ਆ ਜਿੰਨੀ ਸ੍ਰਿਸ਼ਟੀ ਹੈ ਸਾਰੀ 4 ਖਾਣੀਆਂ ਰੂਪਾਂ ਦੇ ਜੇ ਕਿਸੇ ਰੂਪ ਇਹ ਸਾਰੀ ਸੂਖਮ ਸੂਰ ਆਪ ਹੀ ਸਾਜਨਾ ਕੀਤੀ ਹੈ।
ਆਪੇ ਨਜ਼ਰ ਕਰੇ
ਆਪ ਹੀ ਮਹਾਰਾਜ ਸਾਹਿਬ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਗੁਣਾਂ ਦੁਆਰਾ ਕਰ ਦਿੰਦਾ ਹੈ।
ਨਾਨਕ ਨਾਮ ਵਡਿਆਈਆ
ਸਭ ਵਡਿਆਈਆਂ ਅੰਮ੍ਰਿਤ ਨਾਮ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਿਲਦੀਆਂ ਹਨ।
ਜੈ ਭਾਵ ਹੈ ਤੈ ਦੇ
ਭਾਵਨਾ ਸਰਵਾ ਕਰਦਾ ਮਹਾਰਾਜ ਵਿੱਚ ਜਿਨ੍ਹਾਂ ਦੀ ਭਗਤੀ ਭਾ ਜਾਂਦੀ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਬਖਸ਼ ਦਿੰਦੇ ਹਨ।